ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦੇ ਗੁਰਬਾਣੀ ਵਿਚਾਰ 'ਚ ਗੁਰਮੁਖ ਪਿਆਰੇ ਦੱਸਦੇ ਹਨ ਕਿ ਭਾਵੇਂ ਅਸੀਂ ਸਮਝੀ ਬੈਠੇ ਹਾਂ ਕਿ ਅਸੀਂ ਆਜ਼ਾਦ ਹਾਂ, ਅਸੀਂ ਆਪਣੀ ਮਨ ਮਰਜ਼ੀ ਕਰ ਸਕਦੇ ਹਾਂ, ਪਰ ਅਸਲ ਵਿੱਚ ਅਸੀਂ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਫਸੇ ਹੋਏ ਹਾਂ, ਜਿਵੇਂ ਹਉਮੈ ਦੇ ਬੰਧਨ, ਮੈਂ ਮੇਰੀ ਦੇ ਬੰਧਨ, ਸਰੀਰਕ ਬੰਧਨ, ਰਾਜਸੀ ਬੰਧਨ, ਆਤਮਿਕ ਅਧਿਆਤਮਿਕ ਬੰਧਨ, ਧਾਰਮਿਕ ਬੰਧਨ, ਭਾਈਚਾਰਕ ਰਸਮਾਂ ਰਿਵਾਜਾਂ ਦੇ ਬੰਧਨ ਆਦਿ। ਬੰਧਨ ਛੁੱਟਣ ਦੇ ਦੋ ਲੇਖਾਂ ਦੀ ਲੜੀ ਵਿੱਚੋਂ ਅਸੀਂ ਦੂਸਰੇ ਭਾਗ ਵਿੱਚੋਂ ਕੁਝ ਅੰਸ਼ ਪੜ੍ਹਨ ਜਾ ਰਹੇ ਹਾਂ। ਸੰਸਕਾਰਾਂ ਦੇ ਬੰਧਨ। ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੋਣ ਦੇ ਨਾਤੇ ਜੋਤ ਸਰੂਪ ਹੈ। ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੋਣ ਕਾਰਨ ਜੋਤ ਸਰੂਪ ਹੈ। ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਸਾਜੀ ਅਤੇ ਇਸ ਦੀ ਪ੍ਰਵਿਰਤੀ ਲਈ ਮਾਇਆ ਦਾ ਭਰਮ ਭੁਲਾਵਾ ਰਚਿਆ, ਜਿਸ ਤੋਂ ਜੀਵ ਨੂੰ ਆਪਣੀ ਅਡਰੀ ਹੋਂਦ ਹਉਮੈ ਦਾ ਅਹਿਸਾਸ ਹੋਇਆ। ਇਸ ਤਰ੍ਹਾਂ ਅਨੰਤ ਆਤਮਿਕ ਹੋਂਦ ਹਉਮੈ ਦੇ ਸੀਮਤ ਭਰਮ ਭੁਲਾਵੇ ਵਿੱਚ ਕੈਦ ਹੋ ਗਈ। ਇਸ ਤਰ੍ਹਾਂ ਅਨੰਤ ਆਤਮਿਕ ਹੋਂਦ ਹਉਮੈ ਦੇ ਸੀਮਤ ਭਰਮ ਭੁਲਾਵੇ ਵਿੱਚ ਕੈਦ ਹੋ ਗਈ ਅਤੇ ਜੀਵ ਹਉਧਾਰੀ ਕਰਮਾਂ ਦੇ ਬੰਧਨ ਵਿੱਚ ਫਸ ਗਿਆ। ਹੌਂ ਹੌਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਐ ਇਹ ਜੁਗਤਾ। ਦੂਜੇ ਲਫਜ਼ਾਂ ਵਿੱਚ ਜੀਵ ਆਪਣੇ ਆਪ ਨੂੰ ਅਕਾਲ ਪੁਰਖ ਨਾਲੋਂ ਅਡਰੀ ਹਸਤੀ ਸਮਝਣ ਲੱਗ ਪੈਂਦਾ ਹੈ ਅਤੇ ਆਪਣੀ ਨਿੱਕੀ ਜਿਹੀ ਹਉਮੈ ਵਿੱਚ ਕਰਮਬੱਧ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਪੰਜ ਬਿਖਾਦੀਆਂ ਦੇ ਅਧੀਨ ਜੀਵ ਸੋਚਦਾ, ਚਿਤਵਦਾ, ਕਰਮ ਕਰਦਾ ਅਤੇ ਨਤੀਜੇ ਭੋਗਦਾ ਹੈ। ਨੀਵੇਂ ਖਿਆਲਾਂ ਅਤੇ ਕਰਮਾਂ ਦੇ ਅਭਿਆਸ ਨਾਲ ਇਹ ਨੀਵੇਂ ਅੰਸ਼ ਮਨ ਦੀਆਂ ਡੂੰਘਿਆਈਆਂ ਅੰਦਰ ਉਤਰ ਕੇ ਧਸ ਵਸ ਰਸ ਜਾਂਦੇ ਹਨ। ਨੀਵੇਂ ਖਿਆਲਾਂ ਅਤੇ ਕਰਮਾਂ ਦੀ ਪ੍ਰੈਕਟਿਸ ਨਾਲ ਇਹ ਪੰਜ ਨੀਵੇਂ ਅੰਸ਼ ਮਨ ਦੀਆਂ ਡੂੰਘਿਆਈਆਂ ਅੰਦਰ ਉਤਰ ਕੇ ਧਸ ਵਸ ਰਸ ਜਾਂਦੇ ਹਨ ਅਤੇ ਇਹਨਾਂ ਦੀ ਸਮੁੱਚੀ ਰੰਗਤ ਹੀ ਸਾਡਾ ਮਾਨਸਿਕ ਆਪਾ ਬਣ ਜਾਂਦੀ ਹੈ। ਸਾਡੇ ਮਾਨਸਿਕ ਆਪੇ ਨੂੰ ਸਮਝ ਗੋਚਰਾ ਕਰਨ ਲਈ ਇਸ ਨੂੰ ਤਿੰਨ ਤਹਿਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਉੱਪਰਲਾ ਮਨ ਜਾਂ ਮੈਂ ਮੇਰੀ ਦਾ ਆਪਾ, ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਪ੍ਰਵਿਰਤ ਹੁੰਦਾ ਹੈ। ਦੂਸਰਾ ਹੈ ਮੱਧਮ ਆਪਾ, ਜੋ ਸਾਡੇ ਦੀਰਗ ਵਿਚਾਰਾਂ ਅਤੇ ਕਰਮਾਂ ਵਿੱਚ ਪ੍ਰਵਿਰਤ ਹੁੰਦਾ ਹੈ। ਤੀਸਰਾ ਹੈ ਅੰਤਿਸ਼ਕਰਨ, ਜੋ ਕਿ ਡੂੰਘਾ, ਅਤ ਸੂਖਮ, ਗੁੱਜਾ, ਛੁਪਿਆ ਹੋਇਆ ਸੰਸਕਾਰਕ ਆਪਾ ਸਾਡੇ ਪਿਛਲੇ ਜਨਮਾਂ ਅਤੇ ਕਰਮਾਂ ਦੀ ਸਮੁੱਚੀ ਰੰਗਤ ਦਾ ਐਸੈਂਸ, ਨਿਚੋੜ, ਹਵਾੜ ਹੈ। ਇਸ ਉੱਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਦਾ ਰਿਫਲੈਕਸ਼ਨ ਵੀ ਨਾਲੋ ਨਾਲ ਪਈ ਜਾਂਦਾ ਹੈ। ਸਾਡਾ ਉੱਪਰਲਾ ਅਤੇ ਮੱਧਮ ਮਨ ਤਾਂ ਸਤਸੰਗਤ ਅਤੇ ਦੈਵੀ ਅਸਰ ਨਾਲ ਬਦਲ ਸਕਦਾ ਹੈ। ਸਾਡਾ ਉੱਪਰਲਾ ਅਤੇ ਮੱਧਮ ਮਨ ਤਾਂ ਸਤਸੰਗਤ ਦੇ ਦੈਵੀ ਅਸਰ ਹੇਠ ਬਦਲ ਸਕਦਾ ਹੈ, ਪਰ ਸਾਡੇ ਸੰਸਕਾਰਕ ਆਪੇ ਉੱਤੇ ਓਪਰੇ ਦਿਮਾਗੀ ਗਿਆਨ, ਧਿਆਨ ਅਤੇ ਸਿਆਣਪਾਂ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਦ੍ਰਿੜ ਹੋਏ ਹੋਏ ਸੰਸਕਾਰਾਂ ਦਾ ਲਿਸ਼ਕਾਰਾ, ਰਿਫਲੈਕਸ਼ਨ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਹੀ ਸਪੋਂਟੇਨੀਅਸਲੀ ਅਵਸ਼ ਪੈਦਾ ਹੁੰਦਾ ਰਹਿੰਦਾ ਹੈ, ਜਿਸ ਨਾਲ ਇਹ ਸੰਸਕਾਰ ਸਾਡੇ ਖਿਆਲਾਂ, ਚਿਤਵਨੀ ਅਤੇ ਹਰਕਤਾਂ ਉੱਤੇ ਹਾਵੀ ਹੋ ਕੇ ਹੋਰ ਦ੍ਰਿੜ ਹੁੰਦੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਸ਼ਰਾਬੀ ਦਾ ਆਪਾ ਸ਼ਰਾਬ ਦੇ ਔਗੁਣਾਂ ਦਾ ਪ੍ਰਤੀਬਿੰਬ ਬਣ ਜਾਂਦਾ ਹੈ, ਜੋ ਉਸਦੀ ਬੋਲਚਾਲ, ਸੋਚਣੀ, ਹਰਕਤਾਂ, ਕਰਮਾਂ ਵਿੱਚ ਸਹਿਜ ਸੁਭਾਏ ਪ੍ਰਤੱਖ ਤੌਰ 'ਤੇ ਜ਼ਾਹਿਰ ਹੁੰਦਾ ਰਹਿੰਦਾ ਹੈ। ਐਫਰਟਲੈਸਲੀ ਜ਼ਾਹਿਰ ਹੁੰਦਾ ਰਹਿੰਦਾ ਹੈ। ਆਪਣੇ ਘਰ ਵਿੱਚ ਗੁਪਤ ਵੈਰੀ ਰਹਿੰਦਾ ਹੋਵੇ ਤਾਂ ਉਹ ਸਾਡੇ ਲਈ ਅਤਿਅੰਤ ਦੁੱਖ ਕਲੇਸ਼ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਉਸ ਦੀਆਂ ਗੁਪਤ ਚਾਲਾਂ ਤੋਂ ਅਸੀਂ ਨਾਵਾਕਿਫ ਹੁੰਦੇ ਹਾਂ। ਇਸੇ ਤਰ੍ਹਾਂ ਸਾਡੇ ਅੰਦਰ ਆਪਣੇ ਘੜੇ ਹੋਏ ਗੁਪਤ ਹੌਂਧਾਰੀ ਖਿਆਲਾਂ ਜਾਂ ਸੰਸਕਾਰਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ, ਜਿਸ ਕਾਰਨ ਇਹਨਾਂ ਤੋਂ ਕੋਈ ਬਚਾਅ ਵੀ ਨਹੀਂ ਹੋ ਸਕਦਾ। ਸਾਡੇ ਆਪੋ ਸਹੇੜੇ ਹੋਏ ਸੰਸਕਾਰੀ ਬੰਧਨ ਅਤ ਸੂਖਮ, ਪ੍ਰਬਲ ਅਤੇ ਦਾਮਨਿਕ ਹਨ, ਜਿਨ੍ਹਾਂ ਤੋਂ ਅਸੀਂ ਬਿਲਕੁਲ ਅਣਜਾਣ ਅਤੇ ਅਵੇਸਲੇ ਹਾਂ। ਜਦੋਂ ਕਿਸੇ ਕਾਰਨ ਇਹਨਾਂ ਦਾ ਸਾਡੇ ਮਨ ਉੱਤੇ ਵਾਰ ਹੁੰਦਾ ਹੈ ਤਾਂ ਅਸੀਂ ਬੇਵੱਸ ਹੋ ਕੇ ਐਸੇ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦਾ ਸਾਨੂੰ ਕਦੀ ਖਿਆਲ ਵੀ ਨਹੀਂ ਹੁੰਦਾ। ਇਹ ਮਾਨਸਿਕ ਸੰਸਕਾਰ ਸਾਡੇ ਪਿਛਲੇ ਜਨਮਾਂ ਦੇ ਬੇਅੰਤ ਸੰਸਕਾਰਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਜੀਵ ਬੁਰੀ ਤਰ੍ਹਾਂ ਕਰਮਬੱਧ ਹੋਇਆ ਹੋਇਆ ਹੈ। ਹਾਂਜੀ, ਇਹ ਮਾਨਸਿਕ ਸੰਸਕਾਰ ਸਾਡੇ ਪਿਛਲੇ ਜਨਮਾਂ ਦੇ ਬੇਅੰਤ ਸੰਸਕਾਰਾਂ ਦਾ ਕਿਊਮੂਲੇਟਿਵ ਕਲੈਕਸ਼ਨ ਹੈ, ਜਿਸ ਵਿੱਚ ਜੀਵ ਬੁਰੀ ਤਰ੍ਹਾਂ ਕਰਮਬੱਧ ਹੈ। ਰੇਸ਼ਮ ਦਾ ਕੀੜਾ ਆਪਣੇ ਅੰਦਰ ਹੀ ਰੇਸ਼ਮ ਦੀਆਂ ਤਾਰਾਂ ਕੱਢ ਕੇ ਆਪਣੇ ਉਦਾਲੇ ਕੋਣ ਬਣਾ ਲੈਂਦਾ ਹੈ ਅਤੇ ਫਿਰ ਉਸੇ ਵਿੱਚ ਹੀ ਮਰ ਜਾਂਦਾ ਹੈ। ਇਸੇ ਤਰ੍ਹਾਂ ਜੀਵ ਵੀ ਆਪਣੇ ਹੀ ਨੀਵੇਂ ਖਿਆਲਾਂ ਅਤੇ ਹੋਮੇ ਵੇੜੇ ਕਰਮਾਂ ਦੁਆਰਾ ਆਪਣੇ ਹੀ ਘੜੇ ਹੋਏ ਨੀਵੇਂ ਅਤੇ ਦੁੱਖਦਾਈ ਸੰਸਕਾਰਾਂ ਵਿੱਚ ਅਣਜਾਣੇ ਹੀ ਕਰਮਬੱਧ ਹੋ ਕੇ ਦੁੱਖ ਕਲੇਸ਼ ਭੋਗਦਾ ਰਹਿੰਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਇਸ ਤਰਸਯੋਗ ਅਧੋਗਤੀ ਦਾ ਅਹਿਸਾਸ ਹੀ ਨਹੀਂ। ਗੁਰਬਾਣੀ ਇਸ ਅਧੋਗਤੀ ਨੂੰ ਇਉਂ ਦਰਸਾਉਂਦੀ ਹੈ, ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ, ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ, ਨਾਮ ਤਿਆਗ ਕਰੇ ਅਨ ਕਾਜ ਬਿਨਸ ਜਾਏ ਝੂਠੇ ਸਭ ਪਾਜ, ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰਤੋ ਨਰਕ ਜਾਵੈ। ਅਨੇਕ ਕਰਮ ਕੀਏ ਬਹੁਤੇਰੇ ਜੋ ਕੀਜੈ ਸੋ ਬੰਧਨ ਪੈਰੇ, ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ, ਇਹ ਮਨ ਧੰਦੈ ਬਾਧਾ ਕਰਮ ਕਮਾਏ ਮਾਇਆ ਮੁਠਾ ਸਦਾ ਬਿਲਾਏ। ਇਹ ਸੰਸਕਾਰ ਅਸੀਂ ਆਪਣੇ ਮਾੜੇ ਜਾਂ ਚੰਗੇ ਖਿਆਲਾਂ ਦੇ ਅਭਿਆਸ ਨਾਲ, ਖਿਆਲਾਂ ਦੀ ਪ੍ਰੈਕਟਿਸ ਨਾਲ ਆਪੋ ਘੜਦੇ ਹਾਂ। ਸੰਸਾਰ ਵਿੱਚ ਮੁਜਰਮਾਂ ਲਈ ਜੇਲ੍ਹਾਂ ਬਣੀਆਂ ਹੋਈਆਂ ਹਨ। ਇਹਨਾਂ ਜੇਲ੍ਹਾਂ ਦੇ ਅੰਦਰ ਕਈ ਵੱਡੇ ਵੱਡੇ ਹਾਤੇ ਹੁੰਦੇ ਹਨ। ਇਹਨਾਂ ਵੱਡੇ ਹਾਤਿਆਂ ਦੇ ਅੰਦਰ ਹੋਰ ਛੋਟੇ ਛੋਟੇ ਹਾਤੇ ਹੁੰਦੇ ਹਨ। ਇਹਨਾਂ ਹਾਤਿਆਂ ਵਿੱਚ ਕੈਦੀਆਂ ਦੇ ਜੁਰਮਾਂ ਅਨੁਸਾਰ ਮੁਜਰਮਾਂ ਨੂੰ ਡੱਕਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਕਾਲ ਕੋਠੜੀਆਂ ਹੁੰਦੀਆਂ ਹਨ, ਸੋਲੀਟਰੀ ਸੈਲਸ ਹੁੰਦੇ ਹਨ, ਜਿਨ੍ਹਾਂ ਵਿੱਚ ਖਤਰਨਾਕ ਕੈਦੀਆਂ ਨੂੰ ਡੱਕਿਆ ਜਾਂਦਾ ਹੈ। ਇਹਨਾਂ ਕਾਲ ਕੋਠੜੀਆਂ ਦੀ ਸਜ਼ਾ ਅਤਿਅੰਤ ਦੁਖਦਾਈ ਹੁੰਦੀ ਹੈ, ਕਿਉਂਕਿ ਇਹਨਾਂ ਕਾਲ ਕੋਠੜੀਆਂ ਦੀ ਇਕੱਲ ਅਸਹਿ ਹੁੰਦੀ ਹੈ। ਇਹਨਾਂ ਕਾਲ ਕੋਠੜੀਆਂ ਤੋਂ ਛੁਟਕਾਰਾ ਸਿਰਫ ਫਾਂਸੀ ਦੁਆਰਾ ਹੀ ਹੁੰਦਾ ਹੈ। ਐਨ ਇਸੇ ਤਰ੍ਹਾਂ ਸਾਰਾ ਮਾਨਸਿਕ ਮੰਡਲ ਹੀ ਇੱਕ ਵੱਡੀ ਜੇਲ੍ਹ ਜਾਂ ਕੈਦਖਾਨਾ ਹੈ। ਸਾਰਾ ਮਾਨਸਿਕ ਮੰਡਲ ਹੀ ਇੱਕ ਵੱਡੀ ਜੇਲ੍ਹ ਜਾਂ ਕੈਦਖਾਨਾ ਹੈ, ਜਿਸ ਦੀ ਬਾਹਰਲੀ ਕੰਧ ਹੋਮੈ ਅਥਵਾ ਮੈਂ ਮੇਰੀ ਦੀ ਬਣੀ ਹੋਈ ਹੈ, ਜਿਸ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਆਦਿ ਅਨੇਕਾਂ ਸੂਖਮ ਨੀਵੀਆਂ ਵਾਸ਼ਨਾਵਾਂ ਦੇ ਹਾਤੇ ਹੁੰਦੇ ਹਨ, ਜਿਨ੍ਹਾਂ ਦੇ ਬੰਧਨਾਂ ਵਿੱਚ ਜੀਵ ਫਸਿਆ ਰਹਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਬਾਂਧਾ ਮਹਾਂਗਰਤ ਮੈਂ ਨਿਗਰਤ ਜਾਤਾ, ਹੋਂ ਹੋਂ ਭੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ। ਹੋਮੈ ਦਾ ਵਿਹੜਿਆ ਹੋਇਆ ਜੀਵ ਕਈਆਂ ਜਨਮਾਂ ਤੋਂ ਇਸ ਹੋਮੈ ਭੀਤ ਕਰਾਰੀ ਵਿੱਚ ਕੈਦ ਭੁਗਤਦਾ ਆਇਆ ਹੈ। ਨੀਵੀਆਂ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਦੇ ਅਧੀਨ ਇਹ ਕਰਮ ਕਰਦਾ ਹੋਇਆ ਕਦੀ ਕਿਸੇ ਕਦੀ ਕਿਸੇ ਵਾਸ਼ਨਵੀ ਹਾਤੇ ਯਾਨੀ ਮਾਨਸਿਕ ਬੰਧਨ ਵਿੱਚ ਜਕੜਿਆ ਰਹਿੰਦਾ ਹੈ ਅਤੇ ਦੁੱਖ ਭੋਗਦਾ ਹੈ। ਹਸਤੀ ਘੋੜੇ ਦੇਖ ਵਿਗਾਸਾ, ਲਸ਼ਕਰ ਜੋੜੇ ਨੇਬ ਖਵਾਸਾ, ਗਲ ਜੇਵੜੀ ਹੋਮੈ ਕੇ ਫਾਸਾ। ਬਾਂਧਿਓ ਆਪਨ ਹੋਂ ਹੋਂ ਬੰਧਾ, ਦੋਸ ਦੇਤ ਆਗੇ ਕਉ ਅੰਧਾ। ਹੋਮੈ ਇਹਾ ਜਾਤ ਹੈ, ਹੋਮੈ ਕਰਮ ਕਮਾਏ, ਹੋਮੈ ਇਹੀ ਬੰਧਨਾ, ਫਿਰ ਫਿਰ ਜੋਨੀ ਪਾਏ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਬੰਧਨ ਮਾਤ ਪਿਤਾ ਸੁਤ ਬਨਿਤਾ, ਬੰਧਨ ਕਰਮ ਧਰਮ ਹੋਂ ਕਰਤਾ। ਜੇਕਰ ਮੁਜਰਮ ਜ਼ਨਾਨੀ ਨੂੰ ਕੈਦ ਵਿੱਚ ਬੱਚਾ ਜੰਮੇ ਤਾਂ ਉਹ ਬੱਚਾ ਜੇਲ੍ਹ ਦੇ ਬੰਧਨਾਂ ਦੇ ਮਾਹੌਲ ਵਿੱਚ ਹੀ ਪਲਦਾ ਅਤੇ ਵੱਡਾ ਹੁੰਦਾ ਹੈ। ਉਹ ਜੇਲ੍ਹ ਦੇ ਬੰਧਨਾਂ ਦੇ ਵਾਤਾਵਰਨ ਦਾ ਆਦੀ ਹੋ ਜਾਂਦਾ ਹੈ, ਯੂਜ਼ ਟੂ ਹੋ ਜਾਂਦਾ ਹੈ, ਅਤੇ ਇਸ ਵਿੱਚ ਇਤਨਾ ਹੰਢ ਜਾਂਦਾ ਹੈ ਕਿ ਬੰਧਨ ਵਾਲਾ ਮਾਹੌਲ ਹੀ ਉਸਦਾ ਜੀਵਨ ਬਣ ਜਾਂਦਾ ਹੈ। ਉਹ ਇਸ ਦ੍ਰਿੜ ਹੋਏ ਬੰਧਕ ਜੀਵਨ ਅਥਵਾ ਕੈਦੀ ਜੀਵਨ ਤੋਂ ਇਲਾਵਾ ਹੋਰ ਕਿਸੇ ਉਚੇਰੇ ਚੰਗੇਰੇ ਆਜ਼ਾਦ ਜੀਵਨ ਤੋਂ ਅਣਜਾਣ ਹੁੰਦਾ ਹੈ। ਇਸੇ ਤਰ੍ਹਾਂ ਜੀਵ ਜਨਮਾਂ ਜਨਮਾਂ ਤੋਂ ਮਾਨਸਿਕ ਤੌਰ 'ਤੇ ਹੋਮੈ ਅਥਵਾ ਮੈਂ ਮੇਰੀ ਦੇ ਬੰਧਨਾਂ ਵਿੱਚ ਜਕੜਿਆ ਆਉਂਦਾ ਹੈ। ਅਸੀਂ ਇਸ ਮਾਇਕੀ ਬੰਧਨ ਵਿੱਚ ਇਤਨੇ ਹੰਢ ਗਏ ਹਾਂ ਜਾਂ ਆਦੀ ਹੋ ਗਏ ਹਾਂ ਕਿ ਸਾਨੂੰ ਆਪਣੇ ਬੰਧਨਾਂ ਦੀ ਕੈਦ ਦਾ ਅਹਿਸਾਸ ਹੀ ਨਹੀਂ ਰਿਹਾ। ਉਂਝ ਅਸੀਂ ਮਾਇਕੀ ਬੰਧਨਾਂ ਤੋਂ ਅੱਤ ਦੁਖੀ ਹੋ ਕੇ ਹਾਏ ਬੂਹ ਵੀ ਕਰੀ ਜਾਂਦੇ ਹਾਂ, ਪਰ ਫਿਰ ਵੀ ਢੀਠ ਹੋ ਕੇ ਨਰਕਮਈ ਜੀਵਨ ਭੋਗਣਾ ਆਪਣੀ ਸਿਆਣਪ ਸਮਝੀ ਬੈਠੇ ਹਾਂ। ਅੱਜ ਕੱਲ੍ਹ ਮਜ਼ਹਬਾਂ ਦੇ ਕਈ ਫਿਰਕੇ ਬਣ ਗਏ ਹਨ ਅਤੇ ਇਹਨਾਂ ਦਾ ਪ੍ਰਚਾਰ ਵੀ ਬੇਅੰਤ ਹੋ ਰਿਹਾ ਹੈ। ਕਈ ਕਿਸਮ ਦੇ ਧਾਰਮਿਕ ਸਮਾਗਮਾਂ, ਯੋਗ ਸਾਧਨਾਵਾਂ, ਜਗਰਾਤੇ, ਸਮਾਧੀਆਂ, ਅਖਾੜੇ ਅਤੇ ਸਟੱਡੀ ਸਰਕਲਾਂ ਦੁਆਰਾ ਬੇਅੰਤ ਧਾਰਮਿਕ ਪ੍ਰਚਾਰ ਹੋ ਰਿਹਾ ਹੈ, ਜਿਸ ਵਿੱਚ ਹੋਮੈ ਅਤੇ ਮੈਂ ਮੇਰੀ ਦੇ ਬੰਧਨਾਂ ਬਾਬਤ ਖੂਬ ਵਿਚਾਰ ਹੁੰਦੇ ਹਨ। ਪਰ ਇਹ ਸਭ ਪ੍ਰਚਾਰ ਨਿਫਲ ਜਾਂਦਾ ਹੈ, ਕਿਉਂਕਿ ਸਾਡੇ ਅੰਤਿਸ਼ਕਰਨ ਵਿੱਚ ਇਹ ਹੋਮੈ ਅਤੇ ਮੈਂ ਮੇਰੀ ਇਤਨੀ ਦ੍ਰਿੜ ਹੋ ਚੁੱਕੀ ਹੈ ਕਿ ਸਾਨੂੰ ਬਾਹਰਲਾ ਕਿਸੇ ਕਿਸਮ ਦਾ ਪ੍ਰਚਾਰ ਪਾਉਂਦਾ ਹੀ ਨਹੀਂ। ਓਪਰੇ ਮਨ ਨਾਲ ਹੂੰ ਹਾਂ ਕਰ ਛੱਡਦੇ ਹਾਂ, ਸਮਝਣ ਜਾਂ ਮੰਨਣ ਦੀ ਤਾਂ ਲੋੜ ਹੀ ਨਹੀਂ ਭਾਸਦੀ। ਗੁਰਬਾਣੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਬਾਬਤ ਇਉਂ ਤਾੜਨਾ ਕਰਦੀ ਹੈ, ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਧਾ, ਮਾਇਆ ਮੋਹ ਜਗ ਬਾਂਧਾ ਜਮਕਾਲ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹੋਂ ਕੀਆ, ਬੰਧਨ ਪੁੱਤ ਕਲਤ ਮਨ ਬੀਆ, ਬੰਧਨ ਕਿਰਖੀ ਕਰੈ ਕਿਰਸਾਨ, ਹੋਮੈ ਡਨ ਸਹਿ ਰਾਜਾ ਮੰਗੈ ਦਾਨ, ਬੰਧਨ ਸੌਦਾ ਅਣ ਵਿਚਾਰੀ, ਤਿਪਤ ਨਾਹੀ ਮਾਇਆ ਮੋਹ ਪਸਾਰੀ, ਬੰਧਨ ਸ਼ਾਹ ਸੰਚੈ ਧਨ ਜਾਏ, ਬਿਨ ਹਰ ਭਗਤ ਨਾ ਪਵਈ ਥਾਏ, ਬੰਧਨ ਬੇਦ ਬਾਦ ਅਹੰਕਾਰ, ਬੰਧਨ ਬਿਨਸੈ ਮੋਹ ਵਿਕਾਰ, ਫੱਫੈ ਫਾਹੀ ਸਭ ਜਗ ਫਾਸਾ, ਜਮਕੈ ਸੰਗਲ ਬੰਧ ਲਿਆ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੂਲਾ ਸੰਸਾਰਾ। ਮਨ ਮੁਖ ਫਿਰੈ ਸਦਾ ਅੰਧ ਕਮਾਵੈ, ਜਮ ਕਾ ਜੇਵੜਾ ਗਲ ਫਾਹਾ ਹੈ। ਬੇਅੰਤ ਪਾਠ ਪੂਜਾ ਕਰਦਿਆਂ ਹੋਇਆਂ, ਬੇਅੰਤ ਕਰਮ ਕਾਂਡ ਕਰਦਿਆਂ ਹੋਇਆਂ, ਯੋਗ ਸਾਧਨਾਵਾਂ ਕਰਦਿਆਂ ਹੋਇਆਂ, ਗਿਆਨ ਗੋਸ਼ਠੀਆਂ ਕਰਦਿਆਂ ਹੋਇਆਂ, ਫਿਲਾਸਫੀਆਂ ਘੋਟਦਿਆਂ ਹੋਇਆਂ, ਉੱਚੀ ਵਿੱਦਿਆ ਪੜ੍ਹਦਿਆਂ ਹੋਇਆਂ, ਨਵੀਨ ਵਿਗਿਆਨਿਕ ਕਾਢਾਂ ਕੱਢਦਿਆਂ ਹੋਇਆਂ, ਭਲੇ ਭਲੇਰੇ ਬਣਦਿਆਂ ਹੋਇਆਂ, ਧਾਰਮਿਕ ਡੇਰੇ ਚਲਾਉਂਦਿਆਂ ਹੋਇਆਂ ਵੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਦਾ ਅਨੁਭਵ ਨਹੀਂ ਹੋ ਸਕਿਆ ਅਤੇ ਇਹਨਾਂ ਬੰਧਨਾਂ ਤੋਂ ਛੁਟਕਾਰਾ ਕਰਨ ਦੀ ਵੀ ਲੋੜ ਨਹੀਂ ਪਾਸਦੀ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਪਵੈ। ਜਿਸ ਤਰ੍ਹਾਂ ਸੂਦ ਦਰ ਸੂਦ ਕੰਪਾਊਂਡ ਇੰਟਰੈਸਟ ਨਾਲ ਕਰਜ਼ਾ ਵੱਧਦਾ ਹੀ ਜਾਂਦਾ ਹੈ, ਘਟਦਾ ਨਹੀਂ, ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਪਏ ਹੋਏ ਮਾਨਸਿਕ ਬੰਧਨਾਂ ਦੇ ਜ਼ੰਜੀਰ ਸਾਡੇ ਅੰਤਿਸ਼ਕਰਨ ਵਿੱਚ ਖਿੰਨ ਖਿੰਨ ਵੱਧਦੇ ਹੀ ਜਾਂਦੇ ਹਨ, ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਅਥਵਾ ਅਹਿਸਾਸ ਹੀ ਨਹੀਂ ਹੈ। ਕਰਮ ਧਰਮ ਸਭ ਬੰਧਨਾਂ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾਂ, ਪੁੱਤ ਕਲਤਰ ਸੋ ਧੰਦ। जय देखा तह जेवरी माया का संबंध। होमै विच जियो बंद है नाम न वसै मन आए, नानक औगुण जेतड़े तेते गली जंजीर। जो जो कर्म कियो लालच लग तह तह आप बंधायो, अनेक पांत की एक जाली ताकि गंठ नहीं छोराए। जदों जीव दी होमै अत तीबर ते सबल हो जाती है, इंटेंस हो जाती है, तो वह वहशियों वांग इस विच खच्चत हो के पशु बिरती धार लैंदा है। करतूत पशु की मानस जात, ऐसे जीव आपू घड़ी हुई होमै दी काल कोठड़ी दी डरावनी इकल विच नरकमई जीवन भोगते हैं, ते समा पा के भूता प्रेतां दी बहुत लंबेरी ते डरावनी जून धार के घोर नरक भोगते हैं। जिहड़े जीव जीवां दे विच होमै तीबर ते सबल हो जाती है। जेकर असी कोई धार्मिक कर्म कांड पाठ पूजा योग साधना नीकियां आदि करते भी हाँ तो वह भी होमै विच ही कीते जाते हैं। गुरबाणी दियां हेठलियां पंक्तियां दसदियां हन कि होमै विच कीते हुए कर्म कांड इन्हां मानसिक बंधना की कैद तो छुटकारा नहीं करा सकते। अनेक जतन नहीं होत छुटारा, बहुत सियाणप आगल पारा। हों हों करते कर्म रत ताको पार अफार, प्रीत नहीं जो नाम स्यों तो एव कर्म बिकार। बिन गुर शब्द न छूटस कोए, पाखंड कीने मुकत न होए। होमै विच भगत न होवई, हुक्म न बुझिया जाए, होमै विच जियो बंद है नाम न वसै मन आए। तीरथ बरत अरदान कर, मन में तरह गुमान, नानक नेफल जात तैं ज्यो कुंचर इस्नान। किसे बीमारी दे इलाज लई पहला बीमारी दी सोझी ते शनाखत होनी जरूरी है, करैक्ट डायग्नोसिस होना जरूरी है। सही शनाखत अथवा पड़चोल तो बगैर बीमारी दा इलाज नहीं हो सकता या गलत हो सकता है। इसलिए साढ़े मानसिक बंधना बाबत सानू सूझबूझ अथवा अनुभव होना लाजमी है। सारे ध्यान करिए, साढ़े मानसिक बंधना बाबत सानू सूझबूझ अथवा अनुभव होना लाजमी है। पहला तो महसूस होए कि सानू ये बंधन जकड़े हुए हैं। तही गुणी त्रिभवन व्याप्या पाई, गुरमुख बूझ बुझाए, राम नाम लग छूटी है भाई पुछो ज्ञानियां जाए। माई मैं कह बिद लखों गुसाई, महा मोह अज्ञान तिमर मोह मन रहयो उरझाई। सगल जन्म परम ही परम खोयो, न इस अस्थिर मत पाई, बिख्या सकत रहयो निस्बासुर न छूटी अधमाई। ए मन मेरिया ता छुटसी जा परम चुकाईसी राम, जुग जुग मेर शरीर का बासना बद्धा आवे जावे, फिर फेर वटाइए ज्ञानी होए मरम को पावे। जदों बीमारी दी सही डायग्नोसिस हो जावे, शनाखत हो जावे, तो उसका सही इलाज भी हो सकता है। इसी तरह साध संगत विच विचरदे होया सानू अपने मानसिक बंधना दा ज्ञान या अनुभव हो जावे, ता ही असी इना अनेकां किस्मा दे शरीरक मानसिक धार्मिक ते अध्यात्मिक बंधना तो बचन या छुटकारा पाउन लई कोई उपराला कर सकते हां। गली पिस्त ना जाइए छुट्टे सच कमाए, बांधे जमकी जेवरी मीठी माया रंग, भ्रम के मोहे न बुझे सो प्रभ सधु संग। लेखे गणित न छूटिए काची पीत न सुध, जिसे बुझाए नानका तह गुरमुख निर्मल बुद्ध। ज्ञान ध्यान सब कोई रवे, बांधन बांधिया सब जग पवे। फूटो आंडा परम का मने पयो परगास, काटी बेरी पगैते गुर कीनी बंद खलास। गुरबाणी विच साडे इना शरीरक मानसिक ਸਮਾਜਿਕ, ਧਾਰਮਿਕ ਤੇ ਅਧਿਆਤਮਿਕ ਬੰਧਨਾਂ ਤੋਂ ਛੁਟਕਾਰਾ ਪਾਉਣ ਜਾਂ ਇਹਨਾਂ ਤੋਂ ਮੁਕਤ ਹੋਣ ਲਈ ਹੇਠ ਲਿਖੇ ਸਾਧਨ ਦਰਸਾਏ ਗਏ ਹਨ। ਪਹਿਲਾ, ਨਾਮ ਸਿਮਰਨ। ਨਾਮ ਸਿਮਰਨ ਅਥਵਾ ਭਗਤੀ ਦੁਆਰਾ ਜੀਵ ਦੇ ਬੰਧਨ ਕੱਟੇ ਜਾ ਸਕਦੇ ਹਨ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸਿਮਰਤ ਨਾਮ ਕਾਟੇ ਸਭ ਫਾਹੇ, ਤ੍ਰਿਭਿਦ ਬੰਧਨ ਟੂਟੈ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਹਰ ਜਪ ਮਾਇਆ ਬੰਧਨ ਟੂਟੇ, ਟੂਟੇ ਮਾਇਆ ਕੇ ਬੰਧਨ ਫਾਹੇ, ਹਰ ਰਾਮ ਨਾਮ ਲਿਵ ਲਾਗੇ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟੈ ਜਿਤ। ਸੋ ਕਿਛ ਕਰ ਜਿਤ ਛੁੱਟੈ ਛੁੱਟੈ ਪੁਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ। ਕਹੁ ਨਾਨਕ ਬੰਧਨ ਕਾਟ ਕਹੁ, ਮੈਂ ਸਤਿਗੁਰ ਪੁਰਖ ਤਿਆਵਤ ਹੈ। ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਟੂਟੇ ਮਾਇਆ ਫੰਦੇ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਦੂਸਰਾ ਸਾਧਨ ਸਾਡੇ ਬੰਧਨ ਤੋੜਨ ਦਾ, ਸਾਧ ਸੰਗਤ ਅਥਵਾ ਸਤ ਸੰਗਤ। ਸਾਧ ਸੰਗਤ ਅਥਵਾ ਸਤ ਸੰਗਤ ਦੁਆਰਾ ਜੀਵ ਦੇ ਬੰਧਨ ਟੁੱਟ ਸਕਦੇ ਹਨ। ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ, ਤਿੰਨਾ ਪਿੱਛੇ ਛੁੱਟੀਐ ਜਿਨ ਅੰਦਰ ਨਾਮ ਨਿਧਾਨ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਸਾਧਾ ਸਰਨੀ ਜੋ ਪਵੈ ਸੋ ਛੁੱਟੈ ਬੱਧਾ। ਭਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੂਟੇ। ਟੂਟੇ ਬੰਧਨ ਸਾਧ ਸੰਗ ਪਾਇਆ, ਕਹੁ ਨਾਨਕ ਗੁਰ ਰੋਗ ਮਿਟਾਇਆ। ਤੀਸਰਾ ਤਰੀਕਾ ਸਾਡੇ ਬੰਧਨ ਕੱਟਣ ਦਾ, ਪ੍ਰਭੂ ਦੀ ਓਟ ਅਥਵਾ ਸ਼ਰਨ ਪਿਆਂ ਵੀ ਸਾਡੇ ਬੰਧਨ ਕੱਟੇ ਜਾ ਸਕਦੇ ਹਨ। ਤਿਸ ਸਰਨਾਈ ਛੁੱਟੀਐ ਕੀਤਾ ਲੋੜੇ ਸੋ ਹੋਏ। ਮਹਾਂ ਬਿਖਮ ਸੰਸਾਰ ਵਿਰਲੈ ਪੇਖਿਆ, ਛੂਟਨ ਹਰ ਕੀ ਸਰਨ ਲੇਖ ਨਾਨਕ ਲਿਖਿਆ। ਨਾਨਕ ਰਾਮ ਨਾਮ ਸਰਨਾਈ, ਸਤਿਗੁਰ ਰਾਖੇ ਬੰਧ ਨਾ ਪਾਈ। ਫੱਫੇ ਫਾਹੀ ਸਭ ਜਗ ਫਾਸਾ, ਜਮ ਕੇ ਸੰਗਲ ਬੰਧ ਲਿਆ। ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸਰਨਾਗਤ ਭੱਜ ਪਿਆ। ਪ੍ਰਭ ਕੀ ਓਟ ਗਹੀ ਤੋ ਛੂਟੋ, ਕਹੁ ਨਾਨਕ ਬੰਧਨ ਛੂਟੇ ਸਤਿਗੁਰ ਕੀ ਸਰਨਾ। ਤਾ ਕੀ ਗਹੀ ਮਨ ਓਟ, ਬੰਧਨ ਤੇ ਹੋਈ ਛੋਟ। ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦ ਲਿਵ ਲਾਈ। ਗੁਰਬਾਣੀ ਅਨੁਸਾਰ ਕਿਸੇ ਵੀ ਹੋਰ ਕਰਮ ਕਿਰਿਆ, ਪਾਠ ਪੂਜਾ, ਗਿਆਨ ਧਿਆਨ, ਯੋਗ ਸਾਧਨ ਆਦਿ ਨਾਲ ਜੀਵ ਦਾ ਮਾਨਸਿਕ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਬਿਨ ਹਰ ਨਾਮ ਨਾ ਛੁੱਟੀਐ, ਗੁਰਮਤ ਮਿਲੈ ਮਿਲਾਏ। ਕਥਨੈ ਕਹਿਣ ਨਾ ਛੁੱਟੀਐ, ਨਾ ਪੜ ਪੁਸਤਕ ਭਾਰ। ਅਨੇਕ ਜਤਨ ਨਹੀਂ ਹੋਟ ਛੁਟਾਰਾ, ਬਹੁਤ ਸਿਆਣਪ ਆਗਲ ਭਾਰਾ। ਕਹੁ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨ ਗੁਰ ਸ਼ਬਦ ਨਾ ਛੁੱਟੀਐ, ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ। ਰੇ ਮਨ ਬਿਨ ਹਰ ਜਹ ਰਚੋ, ਤਹਿ ਤੈ ਬੰਧਨ ਪਾਹੇ। ਜੈ ਬਿਦ ਕਥੂ ਨ ਛੁੱਟੀਐ, ਸਾਕਤ ਤੇਉ ਕਮਾਏ। ਅਨੇਕ ਉਪਾਵ ਨਾ ਛੁੱਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲਤਰ ਸੋ ਧੰਦ। ਹਾਂਜੀ, ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਬੰਧਨ ਕਾਟੈ ਸੋ ਪ੍ਰਭ ਜਾਕੈ ਕਲ ਹਾਥ, ਅਵਰ ਕਰਮ ਨਹੀਂ ਛੁੱਟੀਐ ਰਾਖੋ ਹਰ ਨਾਥ। ਬਿਨ ਗੁਰ ਸ਼ਬਦ ਨਾ ਛੂਟਸ ਕੋਏ, पाखंड कीने मुकत ना होए। कोट कर्म बंधन का मूल, हर के भजन बिन बिरथा पूल। बंधन छुटन बाबत विचारा नु होर समझ गोचरा ते स्पष्ट करन लई कुछ संखेप नुक्ते पेश कीते जांदे हन। इना अहम नुक्तियां नू, इना इंपॉर्टेंट पॉइंट्स नू समझ के अनुभव करके दृढ़ करन दी लोड़ है। पहला, अकाल पुरख ने जदों एक कायनात साजी ता एदे नाल ही जीवां विच हों मैं अथवा मैं मेरी दा एहसास भर दिता। दूसरा, हौमै द्वारा साडे मन विच हों तारी ख्याल उपजदे हन जिन्हां दे आधार ते असी कर्म करदे हां। तीसरा, हौमै वेड़े मन नाल असी कर्मबद्ध हो के कर्म करदे ते नतीजे भोगदे हां। इस तरह असी जन्मां जन्मां तों कर्मां दे गेड़ विच पै के अभ्यास करदे आए हां ते आपू घड़े होए कर्मां दे अटुट बंधना विच पए होए हां। इन्हां हौमै दे कर्म बंधना दी कैद विच सारी कायनात फसी हुई है, पर किसी नूं भी एहसास नहीं है कि वह कर्म बंधना दे सदीवी गुलाम हन, स्लेव्स हन। आम जनता नूं तां अपने कर्म बंधना दी सोझी नहीं है, पर हैरानी दी गल है कि ज्ञानी, ध्यानी, विद्वान, विज्ञानी, फिलोसफर ते धर्म दे ठेकेदारां नूं भी इन्हां कर्म बंधना दा एहसास नहीं हुंदा। तदे तां ओह वी हों धारी लोकां वांग होमै विच कर्म करदे ते नतीजे भुगतदे हन। इन्हां कर्म बंधना नूं कोई विरला बख्शिया होया गुरमुख जन ही अनुभव द्वारा बुझ सकदा है ते इस दी कैद विचों मुक्त हो सकदा है। साध संगत विच विचरदियां होयां नाम सिमरन द्वारा ही अकाल पुरख दे हुकम प्रायण हो के साडे बंधन टुट सकदे हन। इस बंधन छुटन विषय नूं अनुभव करन लई गुरबाणी दियां हेठ लिखियां चोणवियां पंक्तियां सहायक हो सकदियां हन। पहला तां अनुभव करना है। हों हों करत बंधन मैं परिया, नह मिलिए ए जुगता। ज्ञान ध्यान सब कोई रवै, बांधन बांधिया सब जग पवै। फासन की बिद सब को जानै, छूटन की एक कोई। सोधत सोधत सोध बिचारा, बिन हर भजन नहीं छुटकारा। जन नानक अंदिन नाम जपो हर संतो, ए छूटन का साचा परवासा। हाँ जी, अंत विच गुरबाणी संदास रही है, जन नानक अंदिन नाम जपो हर संतो, ए छूटन का साचा परवासा। हाँ जी, साध संगत विच विचरदियां होयां नाम सिमरन द्वारा ही अकाल पुरख दे हुकम प्रायण होके साडे बंधन टुट सकते हैं। वाहिगुरु जी का खालसा, वाहिगुरु जी की फतेह। एसी लेख नंबर 106, बंधन छुटन भाग दूजा दे कुछ अंश। वाहिगुरु जी का खालसा, वाहिगुरु जी की फतेह।